ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਵਿਸ਼ਾ ਹੈ ਪਾਪ ਪੁੰਨ ਭਾਗ ਦੂਜਾ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਸਾਡੀ ਬੁੱਧੀ ਇਤਨੀ ਮਲੀਨ ਹੋ ਚੁੱਕੀ ਹੈ, ਕਿਤਨੇ ਪਾਠ ਕਥਾ ਕੀਰਤਨ ਕਰਦਿਆਂ ਅਤੇ ਸੁਣਦਿਆਂ ਹੋਇਆਂ ਵੀ ਸਾਡੇ ਮਨ ਉੱਤੇ ਕੋਈ ਅਸਰ ਨਹੀਂ ਆਉਂਦਾ, ਨਾ ਹੀ ਕੋਈ ਗੁਰਬਾਣੀ ਦੀ ਚੋਟ ਲੱਗਦੀ ਹੈ। ਅਤੇ ਉਸੇ ਤਰ੍ਹਾਂ ਮਾਇਆ ਦੀ ਗੂੜੀ ਨੀਂਦ ਵਿੱਚ ਘੂਕ ਸੁੱਤੇ ਪਏ ਹਾਂ। ਜੇ ਕਦੇ ਮਾੜਾ ਮੋਟਾ ਮਾਨਸਿਕ ਹਲੋਰਾ ਜਾਂ ਵੈਰਾਗ ਆਉਂਦਾ ਵੀ ਹੈ ਤਾਂ ਉਹ ਹਲੋਰਾ ਵੀ ਸਾਡੇ ਮਨ ਵਿੱਚ ਜੰਮੀ ਹੋਈ ਗਿਲਾਨੀ ਦੀ ਹਵਾੜ ਨਾਲ ਛੇਤੀ ਹੀ ਉੱਡ ਪੁੱਡ ਜਾਂਦਾ ਹੈ ਅਤੇ ਅਸੀਂ ਉਹੀ ਅਨਪਿੱਜ ਪੱਥਰ ਦੇ ਪੱਥਰ ਹੀ ਬਣੇ ਰਹਿੰਦੇ ਹਾਂ। ਅਤੇ ਉਸੇ ਪੁਰਾਣੇ ਮਨ ਦੇ ਸੁਭਾਅ ਦੀ ਪ੍ਰਣਾਲੀ ਵਿੱਚ ਰੁੜਦੇ ਜਾਂਦੇ ਹਾਂ। ਗੁਰਬਾਣੀ ਨੇ ਸਾਡੀ ਇਸ ਹਾਲਤ ਉੱਤੇ ਬੜਾ ਕਟਾਖਮਈ ਤਾਨਾ ਮਾਰਿਆ ਹੈ। ਮਨਮੁਖ ਲੋਕ ਸਮਝਾਈਏ, ਕਦੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੇ, ਪਈਏ ਕਿਰਤ ਫਿਰਾਏ, ਮਨ ਮੂਰਖ ਅਜੂ ਨਹਿ ਸਮਝਤ, ਸਿੱਖਦੇ ਹਾਰਿਓ ਨੀਤ। ਇਸ ਤਰ੍ਹਾਂ ਅਸੀਂ ਆਪਣੀ ਹੀ ਘੜੀ ਹੋਈ ਪਾਪਾਂ ਦੀ ਜੇਵੜੀ ਨਾਲ ਕਰਮਬੱਧ ਹੋ ਕੇ ਤ੍ਰੈਗੁਣੀ ਮਾਇਕੀ ਘੁੰਮਣ ਘੇਰੇ ਵਿਸ਼ਸ ਵਰਲਪੂਲ ਵਿੱਚ ਗੋਤੇ ਖਾ ਰਹੇ ਹਾਂ ਅਤੇ ਕੋਰ ਨਰਕ ਭੋਗ ਰਹੇ ਹਾਂ। ਬੱਚਿਆਂ ਨੂੰ ਮਾਂ ਬਾਪ ਪਹਿਲਾਂ ਪਿਆਰ ਨਾਲ ਸਮਝਾਉਂਦੇ ਹਨ, ਘੂਰਦੇ ਅਤੇ ਤਾੜਨਾ ਕਰਦੇ ਹਨ, ਪਰ ਜੇ ਬੱਚਾ ਫਿਰ ਵੀ ਨਾ ਸੁਧਰੇ ਤਾਂ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ। ਕੋਟ ਬਿਗਨ ਤਿਸ ਲਾਗ ਤੇ ਜਿਸਨੂੰ ਵਿਸਰੇ ਨਾ ਹੋ, ਨਾਨਕ ਅਨਦਿਨ ਬਿਲਪ ਤੇ ਜਿਉ ਸੁੰਗੈ ਕਰ ਕਾਉ। ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜੰਪੁਰ ਬੱਦੇ ਮਾਰੀਏ ਜਿਉ ਸੰਨੀ ਉੱਪਰ ਚੋਰ। ਫਰੀਦਾ ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾਉ, ਇੱਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠਾਉ। ਜਦੋਂ ਸਾਡੇ ਪਾਪਾਂ ਦੀ ਅੱਤ ਹੋ ਜਾਂਦੀ ਹੈ ਤਾਂ ਇਲਾਹੀ ਹੁਕਮ ਅਨੁਸਾਰ ਜਮਾ ਦਾ ਠੇਂਗਾ ਲੱਗਦਾ ਹੈ। ਜਦੋਂ ਸਾਡੇ ਪਾਪਾਂ ਦੀ ਅੱਤ ਹੋ ਜਾਂਦੀ ਹੈ ਤਾਂ ਇਲਾਹੀ ਹੁਕਮ ਅਨੁਸਾਰ ਜਮਾ ਦਾ ਠੇਂਗਾ ਲੱਗਦਾ ਹੈ ਤਾਂ ਅਸੀਂ ਮਾਇਕੀ ਨੀਂਦਰ ਤੋਂ ਜਾਗ ਕੇ ਹੇ ਰਾਮ ਆਖਦੇ ਹਾਂ ਅਤੇ ਕੰਨਾਂ ਨੂੰ ਹੱਥ ਲਾ ਕੇ ਤੌਬਾ ਕਰਦੇ ਹਾਂ। ਦੁੱਖ ਲਾਗੇ ਰਾਮ ਨਾਮ ਚਿਤਾਰੀ, ਰੋਗ ਗ੍ਰਸਤ ਚਿਤਾਰੇ ਨਾਉ। ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉ ਮੱਥਨ ਮਦਾਣੀਆਂ ਤਿਉ ਮੱਥੇ ਧਰਮ ਰਾਏ। ਇਸ ਤਰ੍ਹਾਂ ਸਾਡੇ ਜੀਵਨ ਵਿੱਚ ਮੋੜ ਆਉਂਦਾ ਹੈ ਤਾਂ ਅਸੀਂ ਸਤਸੰਗਤ ਦੁਆਰਾ ਆਤਮਕ ਜੀਵਨ ਸੇਧ ਲੈ ਕੇ ਪਾਠ ਪੂਜਾ ਕਰਮ ਧਰਮ ਆਦਿ ਸਾਧਨ ਕਰਨਾ ਸ਼ੁਰੂ ਕਰ ਦਿੰਦੇ ਹਾਂ। ਪਰ ਛੇਤੀ ਹੀ ਇਹ ਸਾਰੀ ਕਹਾਣੀ ਭੁੱਲ ਜਾਂਦੇ ਹਾਂ ਅਤੇ ਅਸੀਂ ਫਿਰ ਉਸੇ ਜਨਮਾਂ ਜਨਮਾਂ ਦੀ ਘੱਸੀ ਹੋਈ ਪੁਰਾਣੀ ਪ੍ਰਣਾਲੀ ਵਿੱਚ ਵਹਿਣ ਲੱਗ ਜਾਂਦੇ ਹਾਂ। ਅਕਾਲ ਪੁਰਖ ਨੇ ਆਪਣੀ ਪਿਆਰੀ ਅੰਸ਼ ਜੀਵ ਨੂੰ ਇਸ ਮਾਇਕੀ ਮੋਹ ਮਾਇਆ ਦੇ ਅਥਾ ਬਿਖਨ ਸੋਕ ਸਾਗਰ ਅਤੇ ਅੰਧ ਗਹਿਰਾ ਸੰਸਾਰ ਤੋਂ ਬਚਾਉਣ ਤੇ ਕੱਢਣ ਲਈ ਆਪਣੇ ਦਿਆਲੂ ਬਿਰਦ ਅਨੁਸਾਰ ਸਮੇਂ ਸਮੇਂ ਸਿਰ ਗੁਰੂ ਅਵਤਾਰ ਮਹਾਂਪੁਰਖ ਜਗ ਵਿੱਚ ਪਠਾਏ। ਉਹਨਾਂ ਨੇ ਆਪਣੀਆਂ ਜੀਵਨੀਆਂ ਅਤੇ ਬਾਣੀਆਂ ਰਾਹੀਂ ਸੱਚੀ ਸੁੱਚੀ ਆਤਮਕ ਸੇਧ ਦੇ ਕੇ ਸਾਨੂੰ ਇਸ ਮਾਇਕੀ ਪਾਪਾਂ ਦੀ ਗਿਲਾਨੀ ਤੋਂ ਬਚਣ ਅਤੇ ਨਿਕਲਣ ਲਈ ਉਪਦੇਸ਼ ਦਿੱਤੇ। ਗੁਰੂ ਬਾਬੇ ਨੇ ਸਾਨੂੰ ਪਾਪਾਂ ਦੀ ਗਿਲਾਨੀ ਤੋਂ ਬਚਣ ਅਤੇ ਨਿਕਲਣ ਲਈ ਸੌਖੇ ਅਤੇ ਸੋਹਣੇ ਉਪਦੇਸ਼ ਦਿੱਤੇ ਹਨ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲ ਵਿਕ ਪਾਪ ਲਹਾਤੀ। ਸਾਧੂ ਸੰਗ ਤਰੀਜੈ ਸਾਗਰ, ਕਟੀਏ ਜਮਕੀ ਫਾਸਾ ਜੀਓ। ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ। अवर उपाव सब त्यागिया, दारू नाम लिया, ताप पाप सब मिटे, रोग शीतल मन पया। साडा मन बड़ा चंचल ते लाई लग है, साडा मन बड़ा चंचल ते लाई लग है, जिनी लाई गली उससे नाल उठ चली दी कहावत अनुसार, साडा मन बहुत छेती बारला असर ग्रहण करके ताता सीरा हो जांदा है। असी जन्मा जन्मांतरा तो बेअंत बारले असर ग्रहण कर दे आए हाँ, उना ख्याला नू दोहरा के या कोट के रिपीट करके अपने अंतिशकरण दे स्टोर विच जमा कीता होया है। जदों कोई बारली उकसाहट मिलती है ता अंतिशकरण दियां डूंगियां तहां विचो पुरानी मानसिक गिलानी दी हवाड़ उभर आउंदी है, ते असी उस मानसिक रंगत दे असर हेठ बेबस कर्मबद्ध होके अनेकां किस्म दियां नीवियां रुचियां दे शिकार हो जांदे हां, ते जान दे बूझ दे पैड़े कर्म या पाप कमाउंदे हां। जान बूझ के बावरे तै काज बिगारियो, पाप करत सुखच्यो नहीं नै गर्व निवारियो, फिर फाही फासे कौआ, फिर पछताना अब क्या हुआ। कबीर मन जाने सब बात, जानत ही औगन करे काहे की कुसलात, हाथ दीप कुएं परे। इसे तरह साडे मन दे नीवे ख्यालां नीवियां रुचियां मलीन रंगत मानसिक गिलानी पैड़े कर्मा पापा लई असी आप ही जिम्मेवार हां, ते इन्हां दा नतीजा भी साडे जीव नूं भुगतना पैंदा है। साडे नीवे ख्यालां या रुचियां दा कारण साडी संगत ही है। हां जी, साडे नीवे ख्यालां ते रुचियां दा कारण साडी संगत ही है। संगत सिर्फ इंसाना दी नहीं होंदी, बल्कि किताबां ख्यालां या यादां दी भी संगत होंदी है। बंदियां दी संगत तो अलिप्त रह सकदे हां, पर साडे अंतिशकरण दियां तहां विचली हवाड़ तो बचिया नहीं जा सकता। ओ तां आपे सहज सुभाए अंदरों उपजदी है, उभरदी है, साडियां रुचियां नूं गंदियां करदी है, विचली तहां दी हवाड़ तो बचिया नहीं जा सकता। जो जैसी संगत मिले सो तैसो फल खाए। इसे लई सानू गुरु बाबे ने गुरबाणी द्वारा उच्ची सुची साध संगत करन दी ताकीद कीती है। महा पवित्र साध का संग, जिस पेटत लागे प्रभ रंग, संतन स्यों मेरी लेवा देवी, संतन स्यों ब्योहारा, संतन स्यों हम लाहा खाटिया, हर भगत पर है पंडारा। साध संगत कै बास बै, कल मल सब नसना, प्रभ सेती रंग रातिया, ताते गर्भ न ग्रसना। हो कृपाल स्वामी मेरे, संता संग विहावे, तुदों पुले से जम जम मरदे, तिन कदे न चूकन हावे। इस दे उल्ट जदों साडे अंदरों मलीन ख्याल उठदे हन तां असी उन्हां नूं होर कोटदे हां या अभ्यास करदे हां। इस तरह ए नीवे ख्याल साडे मन दियां डुंगियाईयां विच होर तस जांदे हन। जदों असी इन्हां नूं होर कोटदे हां, अभ्यास करदे हां, ए नीवे ख्याल साडे मन दियां डुंगियाईयां विच होर तस जांदे हन, ते फिर समा पा के साडे अंतिशकरण विच वस रस जांदे हन, ते साडा सुपाओ या आचरण बन जांदा है, जो कि मौका मिलन ते हवाड़ दी शकल विच बाहर प्रगट हुंदा है, जिस द्वारा साडे कर्म या पाग बनदे हन। उपरली विचार तो यह पता लगा कि संगत दे असर ग्रहण करन नाल ही साडे मन नूं चंगी या माड़ी रंगत चढ़दी है। संगत कई किस्मां दी हुंदी है, जिहा कि शख्सी संगत, लिखती संगत, ख्याली संगत, बचना दी संगत, निगाह दी संगत, मुर्दियां दी संगत आदि। शख्सी ते लिखती संगत दे असर तो सारे वाकफ हन या तजर्बा होया होवेगा, पर ख्याली संगत सूखम होन कारण ਇਸ ਤੋਂ ਲੋਕ ਅਣਜਾਣ ਤੇ ਬੇਪਰਵਾਹ ਹਨ। ਅਸਲ ਵਿੱਚ ਹਰ ਇਨਸਾਨ ਆਪਣੇ ਖਿਆਲਾਂ ਤੇ ਸੋਚਣੀ ਅਨੁਸਾਰ ਆਪਣੇ ਅੰਦਰ ਚੰਗੀ ਜਾਂ ਮਾੜੀ ਦੁਨੀਆ ਰਚਦਾ ਤੇ ਵਸਾਉਂਦਾ ਹੈ। ਜਦ ਸਾਨੂੰ ਕੋਈ ਬੰਦਾ ਚੇਤੇ ਆਉਂਦਾ ਹੈ ਤਾਂ ਉਸਦੇ ਚੰਗੇ ਮਾੜੇ ਗੁਣ ਔਗੁਣ ਸਾਡੇ ਮਨ ਦੇ ਸ਼ੀਸ਼ੇ ਉੱਤੇ ਉਗੜ ਆਉਂਦੇ ਹਨ। ਜੇਕਰ ਕਿਸੇ ਉੱਚੇ ਜੀਵਨ ਵਾਲੇ ਗੁਰਮੁਖ ਪਿਆਰੇ ਦੀ ਯਾਦ ਆਵੇ ਤਾਂ ਸਾਡਾ ਤਨ ਮਨ ਹਿਰਦਾ ਸ਼ਰਧਾ ਭਾਵਨੀ ਪ੍ਰੀਤ ਪ੍ਰੇਮ ਰਸ ਚਾਓ ਖੇੜੇ ਸ਼ਾਂਤੀ ਨਾਲ ਭਰਪੂਰ ਹੋ ਜਾਂਦਾ ਹੈ। ਜਦੋਂ ਸਾਡੇ ਮਨ ਵਿੱਚ ਕਿਸੇ ਗੁਰਮੁਖ ਪਿਆਰੇ ਦੀ ਯਾਦ ਆਵੇ ਤੇ ਦੂਜੇ ਪਾਸੇ ਜੇ ਕੋਈ ਮਨਮੁਖ ਚੇਤੇ ਆ ਜਾਵੇ ਜਿਸ ਨਾਲ ਸਾਨੂੰ ਨਫ਼ਰਤ ਹੋਵੇ ਤਾਂ ਫੌਰਨ ਸਾਡਾ ਮਨ ਤਨ ਹਿਰਦਾ ਈਰਖਾ ਦਵੈਤ ਕ੍ਰੋਧ ਨਫ਼ਰਤ ਨਾਲ ਭਰ ਜਾਂਦਾ ਹੈ ਤੇ ਮਲੀਨ ਹੋ ਜਾਂਦਾ ਹੈ, ਜਿਸ ਦਾ ਅਸਰ ਸਾਡੀਆਂ ਅੱਖਾਂ ਵਿੱਚ ਨਫ਼ਰਤ ਤੇ ਕ੍ਰੋਧ ਦੀ ਝਲਕ ਤੇ ਮੱਥੇ ਉੱਤੇ ਤਿਉੜੀਆਂ ਰਾਹੀਂ ਫੌਰਨ ਪ੍ਰਗਟ ਹੋ ਜਾਂਦਾ ਹੈ। ਕਈ ਵਾਰੀ ਸਾਡੇ ਸਮੁੱਚੇ ਸਰੀਰ ਨੂੰ ਸਨ ਕੱਪੜੀ ਕ੍ਰੋਧ ਤੇ ਕਿਰਨਾਂ ਦੀ ਅੱਗ ਲੱਗ ਜਾਂਦੀ ਹੈ, ਜਿਸ ਦਾ ਅਸਰ ਢੇਰ ਚਿਰ ਤਾਂ ਹੀ ਰਹਿੰਦਾ ਹੈ ਤੇ ਅਸੀਂ ਆਪਣੀ ਲਾਈ ਹੋਈ ਗੁੱਜੀ ਅੱਗ ਵਿੱਚ ਸੜਦੇ ਰਹਿੰਦੇ ਹਾਂ। ਸਾਡੀ ਅੰਦਰਲੀ ਖਿਆਲੀ ਦੁਨੀਆ ਵਿੱਚ ਉੱਤਮ ਪੁਰਸ਼ ਤਾਂ ਥੋੜੇ ਹੀ ਆਉਂਦੇ ਹਨ। ਹਾਂਜੀ, ਸਾਡੀ ਅੰਦਰਲੀ ਖਿਆਲੀ ਦੁਨੀਆ ਵਿੱਚ ਉੱਤਮ ਪੁਰਸ਼ ਤਾਂ ਥੋੜੇ ਹੀ ਆਉਂਦੇ ਹਨ ਤੇ ਉਹ ਸਾਨੂੰ ਯਾਦ ਵੀ ਘੱਟ ਹੀ ਆਉਂਦੇ ਹਨ। ਪਰ ਨੀਵੀਆਂ ਰੁਚੀਆਂ ਵਾਲੇ ਲੋਕਾਂ ਦੀ ਤਾਂ ਸਾਡੀ ਖਿਆਲੀ ਦੁਨੀਆ ਵਿੱਚ ਭੀੜ ਲੱਗੀ ਹੋਈ ਹੈ, ਜੋ ਸਾਡੀ ਮਾਨਸਿਕ ਦੁਨੀਆ ਵਿੱਚ ਦਿਨ ਰਾਤ ਭੜਥੂ ਪਾਈ ਰੱਖਦੇ ਹਨ। ਜੇ ਇੱਕ ਮਨਮੁਖ ਦੀ ਖਿਆਲੀ ਸੰਗਤ ਦਾ ਭਾਂਬੜ ਠੰਡਾ ਹੁੰਦਾ ਹੈ ਤਾਂ ਦੂਜਾ ਮਨਮੁਖ ਯਾਦ ਆ ਜਾਂਦਾ ਹੈ ਅਤੇ ਫਿਰ ਉਸੇ ਤਰ੍ਹਾਂ ਨਫ਼ਰਤ ਤੇ ਕ੍ਰੋਧ ਦੇ ਭਾਂਬੜ ਵਿੱਚੋਂ ਲੰਘਣਾ ਪੈਂਦਾ ਹੈ। ਇਸ ਤਰ੍ਹਾਂ ਅਸੀਂ ਆਪਣੇ ਅੰਦਰ ਆਪ ਵਸਾਈ ਹੋਈ ਖਿਆਲੀ ਦੁਨੀਆ ਦੇ ਨਫ਼ਰਤ ਤੇ ਵੈਰ ਵਿਰੋਧ ਤੇ ਕ੍ਰੋਧ ਦੇ ਭਾਂਬੜ ਵਿੱਚ ਸਲਦੇ ਸੜਦੇ ਬਲਦੇ ਕੁਲਜਦੇ ਰਹਿੰਦੇ ਹਾਂ, ਜਿਸ ਨਾਲ ਸਾਡਾ ਮਨ ਮਨੂਰ ਹੋ ਜਾਂਦਾ ਹੈ। ਬਾਹਰਲੀ ਸੰਗਤ ਤੋਂ ਅਸੀਂ ਅਲੇਪ ਰਹਿ ਸਕਦੇ ਹਾਂ, ਬਚ ਸਕਦੇ ਹਾਂ, ਪਰ ਸਾਡੇ ਅੰਦਰ ਦੀਆਂ ਤੁਰ ਤਹਾਂ ਵਿੱਚ ਵਸਾਈ ਹੋਈ ਖਿਆਲੀ ਦੁਨੀਆ ਦੇ ਅਸਰ ਤੋਂ ਬਚਣਾ ਕਠਿਨ ਹੈ, ਅਤ ਕਠਿਨ ਹੈ, ਕਿਉਂਕਿ ਇਹ ਤਾਂ ਦਿਨ ਰਾਤ ਸਾਡੇ ਰਗੋ ਰੇਸ਼ੇ ਵਿੱਚ ਵਸ ਰਹੀ ਹੈ। ਜਦੋਂ ਕਦੇ ਸਾਡਾ ਮਨ ਬਾਹਰਲੇ ਰੁਝੇਵਿਆਂ ਤੋਂ ਵਿਹਲਾ ਹੁੰਦਾ ਹੈ ਜਾਂ ਕੋਈ ਹੋਰ ਉਹਨਾਂ ਦੀ ਯਾਦ ਕਰਾ ਦੇਵੇ ਤਾਂ ਅੰਤਰੀਵ ਰੋਸੇ ਗਿੱਲੇ ਈਰਖਾ ਦਵੈਤ ਵੈਰ ਵਿਰੋਧ ਦੀਆਂ ਗੁੱਝੀਆਂ ਮਿਸਲਾਂ ਅਨਰਿਟਨ ਕੇਸ ਫਾਈਲਸ ਖੋਲ ਕੇ ਅਸੀਂ ਖਾਮ ਖਾ ਮਾਨਸਿਕ ਕਲਪਨਾ ਕਲੇਸ਼ ਕੁਰਜਨਾ ਸਾੜੇ ਸੇੜ ਕੇ ਦੁਖੀ ਹੁੰਦੇ ਰਹਿੰਦੇ ਹਾਂ। ਇੱਥੇ ਹੀ ਬਸ ਨਹੀਂ, ਇਹੋ ਜਿਹੀਆਂ ਹਾਨੀਕਾਰਕ ਕਲਪਨਾਵਾਂ ਦੇ ਜ਼ਹਿਰ ਨੂੰ ਹਰ ਵਾਰੀ ਘੋਟਣ ਨਾਲ ਮਨ ਤੇ ਅੰਤਿਸ਼ ਕਰਨ ਵਿੱਚ ਇਹ ਮਾਨਸਿਕ ਗਿਲਾਨੀ ਹੋਰ ਵੀ ਧਸਦੀ ਤੇ ਵਸਦੀ ਜਾਂਦੀ ਹੈ, ਜਿਸ ਨਾਲ ਮਨ ਮਨੋਰ ਹੋ ਕੇ ਉੱਚੇ ਆਤਮਕ ਖਿਆਲਾਂ ਨੂੰ ਗ੍ਰਹਿਣ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ ਅਤੇ ਅਗਲੇ ਜਨਮਾਂ ਵਿੱਚ ਵੀ ਇਹ ਜ਼ਹਿਰੀਲੀ ਗਿਲਾਨੀ ਨਾਲ ਹੀ ਜਾਂਦੀ ਹੈ। ਇਹੋ ਜਿਹੀ ਮਾਨਸਿਕ ਗਿਲਾਨੀ ਵਿੱਚੋਂ ਨੀਵੇਂ ਖਿਆਲ ਨੀਵੀਆਂ ਰੁਚੀਆਂ ਨੀਵੇਂ ਕਰਮ ਅਥਵਾ ਪਾਪ ਹੀ ਉਪਜਦੇ ਹਨ। ਜੇ ਕੋਈ ਚੰਗੇ ਖਿਆਲ ਚੰਗੇ ਪੁੰਨ ਕਰਮ ਕਰਦੇ ਵੀ ਹਾਂ ਉਹ ਵੀ ਹੋਮੇ ਵਿੜੇ ਹੀ ਹੁੰਦੇ ਹਨ। ਹੋਂ ਵਿੱਚ ਸਚਿਆਰ ਕੁੜਿਆਰ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ। ਉੱਪੀ ਉੱਪਰ ਦੱਸੀ ਇਹ ਮਾਨਸਿਕ ਗਿਲਾਨੀ ਦੀ ਅੱਗ ਦੇ ਪਾਂਬੜ ਵਿੱਚ ਸਾਰੀ ਦੁਨੀਆ ਲਿਪਟੀ ਹੋਈ ਹੈ। ਉੱਪਰ ਦੱਸੀ ਇਹ ਮਾਨਸਿਕ ਗਿਲਾਨੀ ਦੀ ਅੱਗ ਦੇ ਪਾਂਬੜ ਵਿੱਚ ਸਾਰੀ ਦੁਨੀਆ ਲਿਪਟੀ ਹੋਈ ਹੈ। ਗੁੱਜੀ ਪਾਏ ਜਲੇ ਸੰਸਾਰਾ ਭਗਤ ਨਾ ਵਿਆਪੇ ਮਾਇਆ। ਇਸ ਗੁੱਜੀ ਅੱਗ ਤੋਂ ਬਚਣ ਦਾ ਸਾਧਨ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਮਨ ਮੇਰੇ ਗਉ ਹਰ ਨਾਮ ਕਾ ਓਲਾ ਤੁਝੇ ਨਾ ਲਾਗੇ ਤਾਤਾ ਚੋਲਾ। ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸਿਰਨਾਈ ਰਾਮ, ताती वाओ न लग गई पार ब्रह्म सरनाई। आतस दुनिया खुनक नाम खुदाया। पिछे दसिया जा चुकिया है कि सारे दैवी गुण ते आत्मक दाता अकाल पुरख दे प्रकाश नाम तो पजदिया हन। सारे दैवी गुण ते आत्मक दाता अकाल पुरख दे प्रकाश नाम तो पजदिया हन। ते सारे औगुण नीवे ख्याल नीवियां रुचियां ते पाप आदि त्रैगुणी माया दे हनेरिया भरम विचों पजदे हन। माया अकाल पुरख दे प्रकाश नाम दी गैर हाजरी ते अनहोंद दा ही नाओ है माया। इस तो स्पष्ट है कि नाम दे प्रकाश होन नाल आपे ही माया दा हनेर दूर हो जांदा है ते इस दे लाओ लश्कर होमे काम क्रोध लोभ मोह अंकार ते इना तो उपजे सारे नीवे ख्याल नीवियां रुचियां ते पाप भी खत्म हो जांदे हन। नाम दे प्रकाश होन नाल माया दे इस अंध गुबार अथवा हनेर नूं ही भरम किया जांदा है। ऐसा तै जग भरम लाया कैसे बुझै जब मोया है माया। साधो ए जग भरम पुलाना राम नाम का सिमरन छोड़िया माया हाथ बिगाना। माया मोह कड़े कड़ पचिया बिन नावे परम 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 खपिया। इस परम रूपी माया दे हनेर नू दूर करन ली गुरु बाबे ने गुरबाणी विच ए विधि दसी है। अंतर शब्द मिटिया अज्ञान अंधेरा। इस सारे लेख दिया विचारां विचों एक जरूरी अते दीर्घ चुनौती एक इंपॉर्टेंट क्रूशियल चॉइस साडे सामने आउंदी है। ओ ए है कि जीवन दे हेठ लिखिया पक्खां दा निर्णा करके डिस्क्रिमिनेशन करके असी अपने जीवन नू उचेरी चंगेरी सुनेरी कल्याण रूपी उच्ची सुची सेध देनी है। इसलिए इना पक्खां दी चुनौती करके तिकमा के अपना जीवन सफल करना है। एक पासे चंगे ख्याल या माड़े ख्याल चंगियां रुचियां या माड़ियां रुचियां दैवी कर्म या नीवे कर्म निर्मल मन या मैला मन साध संगत या कुसंगत पुन या पाप आत्मक मंडल या मायकी मंडल आत्मक प्रकाश या मायकी परम आत्मक रस या मायकी अनरस आत्मक तन या मायकी तन आत्मक खुशी या मायकी खुशी स्वर्ग या नरक जीवन या मौत गुरमत या मनमत गुरमुख या मनमुख अनुभव या दिमागी ज्ञान। ए चुनौती कीते बगैर साडे जीवन विच कोई परिवर्तन या तब्दीली नहीं हो सकती। साडे जीवन दी किश्ती बगैर किसे सेध दे माया दे बिखम अगन सोक सागर दे तूफाना विच गोते खांदी रहेगी। पलच पलच सगली मुई झूठे तंदे मोह। इसदा प्रतख सबूत ए है कि इतने पाठ पूजा कर्म धर्म आद साधन कर दिया होया भी साडे जीवन विच कोई तब्दीली नहीं आउंदी। अते असी उससे मायकी गिलानी दी पुरानी प्रणाली विच रुड़े जा रहे हां। ए चुनौती अनुभवी आत्मक ज्ञान वाले विवेक बुद्धि द्वारा ही हो सकती है। निरापुरा दिमागी ज्ञान सियाणपां फिलासफियां ए सानू होर भी भंबल भूसियां ते गुवार दे भरम भुलेखियां विच फसा देंदियां हन। निरापुरा दिमागी ज्ञान सियाणपां इस विचार नू होर खोल के दसन दी कोशिश कीती जांदी है। मायकी भरम भुलावे दा हनेर सारे दुखां कलेशां जम जेवड़ी जम डन आवा गवन नरक आदि दा मुढ़ला कारण है भरम भुलावा मायकी भरम भुलावा। अते असी मायकी गिलानी दे बिखम अगन सोक सागर विच गोते खा रहे हां। आत्म प्रकाश दे चानन ਨਾਮ ਵਿੱਚ ਸਦੀਵੀ ਸੁਖ ਅਬਿਨਾਸੀ ਖੇਮ ਪ੍ਰੀਤ ਪ੍ਰੇਮ ਰਸ ਚਾਓ ਖੇੜਾ ਸ਼ਾਂਤੀ ਦਾ ਵਰਤਾਰਾ ਹੈ। ਹਾਂਜੀ, ਆਤਮ ਪ੍ਰਕਾਸ਼ ਦੇ ਚਾਨਣ ਨਾਮ ਵਿੱਚ ਸਦੀਵੀ ਸੁਖ ਅਬਿਨਾਸੀ ਖੇਮ ਪ੍ਰੀਤ ਪ੍ਰੇਮ ਰਸ ਚਾਓ ਖੇੜਾ ਤੇ ਸ਼ਾਂਤੀ ਦਾ ਵਰਤਾਰਾ ਹੈ। ਜਿਸ ਤਰ੍ਹਾਂ ਸੂਰਜ ਵੱਲ ਮੂੰਹ ਕੀਤਿਆਂ ਰੋਸ਼ਨੀ ਨਿਗ ਜੀਵਨ ਖੇੜਾ ਆਦਿ ਅਨੇਕਾਂ ਗੁਣ ਸਹਿਜੇ ਹੀ ਪ੍ਰਦਾਨ ਹੋ ਜਾਂਦੇ ਹਨ, ਹਨੇਰੇ ਵੱਲ ਆਪਣੇ ਆਪ ਪਿੱਠ ਹੋ ਜਾਂਦੀ ਹੈ। ਇਸ ਦੇ ਉਲਟ ਸੂਰਜ ਵੱਲ ਪਿੱਠ ਕੀਤਿਆਂ ਜਾਂ ਓਲੇ ਹੁੰਦਿਆਂ ਸੂਰਜ ਦੇ ਅਨੇਕਾਂ ਗੁਣ ਤੋਂ ਵਾਂਝਿਆ ਹੋ ਜਾਈਦਾ ਹੈ ਤੇ ਹਨੇਰ ਦੇ ਸਾਰੇ ਔਗਣ ਸਾਡੇ ਪੱਲੇ ਪੈ ਜਾਂਦੇ ਹਨ, ਜਿਸ ਕਾਰਨ ਸਾਨੂੰ ਅਨੇਕਾਂ ਦੁੱਖ ਕਲੇਸ਼ ਭੁਗਤਣੇ ਪੈਂਦੇ ਹਨ। ਐਨ ਇਸੇ ਤਰ੍ਹਾਂ ਜਦੋਂ ਅਸੀਂ ਨਾਮ ਦੇ ਪ੍ਰਕਾਸ਼ ਵੱਲ ਧਿਆਨ ਯਾਦ ਜਾਂ ਸਿਮਰਨ ਕਰਦੇ ਹਾਂ ਤਾਂ ਸਾਡੇ ਅੰਦਰ ਸਾਰੇ ਇਲਾਹੀ ਆਤਮਕ ਗੁਣ ਸਹਿਜੇ ਹੀ ਪ੍ਰਵੇਸ਼ ਹੋ ਜਾਂਦੇ ਹਨ। ਹਾਂਜੀ, ਜਦੋਂ ਅਸੀਂ ਨਾਮ ਦੇ ਪ੍ਰਕਾਸ਼ ਵੱਲ ਧਿਆਨ ਯਾਦ ਜਾਂ ਸਿਮਰਨ ਕਰਦੇ ਹਾਂ ਤਾਂ ਸਾਡੇ ਅੰਦਰ ਸਾਰੇ ਇਲਾਹੀ ਆਤਮਕ ਗੁਣ ਸਹਿਜੇ ਹੀ ਪ੍ਰਵੇਸ਼ ਹੋ ਜਾਂਦੇ ਹਨ ਤੇ ਸਹਿਜੇ ਹੀ ਸਾਡੀ ਪਿੱਠ ਹਨੇਰ ਵੱਲ ਹੋ ਜਾਂਦੀ ਹੈ ਤੇ ਹਨੇਰੇ ਦੇ ਸਾਰੇ ਔਗਣਾਂ ਤੋਂ ਸਹਿਜੇ ਹੀ ਛੁਟਕਾਰਾ ਹੋ ਜਾਂਦਾ ਹੈ। ਇਹਨਾਂ ਦੋਵਾਂ ਜ਼ਰੂਰੀ ਤੇ ਦੀਰਘ ਹਾਲਤਾਂ ਦੇ ਵਿਚਕਾਰ ਇੱਕ ਗੁਪਤ ਨੁਕਤਾ ਹੈ, ਇੱਕ ਸੀਕਰਟ ਕਰੂਸ਼ੀਅਲ ਪੁਆਇੰਟ ਹੈ। ਹਾਂਜੀ, ਇਹਨਾਂ ਦੋਵਾਂ ਜ਼ਰੂਰੀ ਦੀਰਘ ਹਾਲਤਾਂ ਦੇ ਵਿਚਕਾਰ ਇੱਕ ਜ਼ਰੂਰੀ ਗੁਪਤ ਨੁਕਤਾ ਹੈ ਜਿਸ ਤੋਂ ਅੱਡ ਅੱਡ ਇੱਕ ਦੂਜੇ ਦੇ ਉਲਟ ਰਾਹ ਨਿਕਲਦੇ ਹਨ, ਓਪੋਜ਼ਿਟ ਕੰਟਰੇਰੀ ਡਾਇਰੈਕਸ਼ਨ ਨਿਕਲਦੇ ਹਨ, ਜਿਨ੍ਹਾਂ ਦੁਆਰਾ ਸਾਡੀ ਚੰਗੀ ਜਾਂ ਮਾੜੀ ਜੀਵਨ ਸੇਧ ਬਣਦੀ ਹੈ। ਲਿਵ ਧਾਤ ਦੋਇ ਰਾਹ ਹੈ ਹੁਕਮੀ ਕਾਰ ਕਮਾਏ, ਰਾਹ ਦੋਵੇ ਇੱਕ ਜਾਣੇ ਸੋਈ ਸਿਜ ਸੀ, ਦੋਈ ਪੰਦੀ ਦੋਇ ਰਾਹ ਚਲਾਏ। ਇਹ ਜ਼ਰੂਰੀ ਨੁਕਤਾ ਸਾਡੇ ਮਨ ਦੀ ਰੰਗਤ ਦਾ ਹੈ। ਮਲੀਨ ਮਨ ਵਿੱਚੋਂ ਸਾਡੇ ਮਨ ਜੀਵਨ ਦਾ ਰੁੱਖ ਅਵਾਸ਼ੀ ਮਾਇਕੀ ਰਸਾਤਲ ਵੱਲ ਹੋ ਜਾਂਦਾ ਹੈ। ਉਹ ਨੁਕਤਾ ਸਾਡੇ ਮਨ ਦੀ ਰੰਗਤ ਦਾ ਹੈ ਤੇ ਮਲੀਨ ਮਨ ਵਿੱਚੋਂ ਸਾਡੇ ਜੀਵਨ ਦਾ ਰੁੱਖ ਅਵਸ਼ ਮਾਇਕੀ ਰਸਾਤਲ ਵੱਲ ਹੋ ਜਾਂਦਾ ਹੈ ਤੇ ਨਿਰਮਲ ਮਨ ਦੀ ਰੁਚੀ ਆਪੇ ਹੀ ਨਾਮ ਵੱਲ ਹੁੰਦੀ ਹੈ। ਜਿਸ ਤਰ੍ਹਾਂ ਚਾਨਣ ਹੋਣ ਨਾਲ ਹਨੇਰਾ ਆਪੇ ਅਲੋਪ ਹੋ ਜਾਂਦਾ ਹੈ, ਕੱਢਣਾ ਨਹੀਂ ਪੈਂਦਾ, ਉਸੇ ਤਰ੍ਹਾਂ ਨਾਮ ਦੇ ਪ੍ਰਕਾਸ਼ ਹੋ ਜਾਣ ਨਾਲ ਮਾਇਕੀ ਭਰਮ ਭੁਲਾਵੇ ਦਾ ਹਨੇਰ ਤੇ ਉਸਦਾ ਲਾਓ ਲਸ਼ਕਰ ਤੇ ਹਠੀਲੀ ਫੌਜ ਵੀ ਆਪੇ ਹੀ ਅਲੋਪ ਹੋ ਜਾਂਦੇ ਹਨ। ਨਾਮ ਦੇ ਪ੍ਰਕਾਸ਼ ਹੋ ਜਾਣ ਨਾਲ ਮਾਇਕੀ ਭਰਮ ਭੁਲਾਵੇ ਦਾ ਹਨੇਰ ਤੇ ਉਸਦੇ ਲਾਓ ਲਸ਼ਕਰ ਤੇ ਹਠੀਲੀ ਫੌਜ ਆਪੇ ਹੀ ਅਲੋਪ ਹੋ ਜਾਂਦੇ ਹਨ। ਇਸ ਵਿਚਾਰ ਦਾ ਅੰਤਲਾ ਸਿੱਟਾ ਜਾਂ ਨਿਚੋੜ ਇਹ ਹੈ ਕਿ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਰਹਿਣਾ ਹੀ ਪਾਪ ਹੈ ਤੇ ਨਾਮ ਦੇ ਪ੍ਰਕਾਸ਼ ਮੰਡਲ ਵਿੱਚ ਵਿਚਰਨਾ ਹੀ ਪੁੰਨ ਹੈ, ਅਥਵਾ ਅਕਾਲ ਪੁਰਖ ਦੀ ਭੁੱਲ ਹੀ ਪਾਪ ਹੈ ਤੇ ਅਕਾਲ ਪੁਰਖ ਦੀ ਯਾਦ ਹੀ ਪੁੰਨ ਹੈ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਸਾਡੇ ਮਾਨਸਿਕ ਤੇ ਧਾਰਮਿਕ ਜੀਵਨ ਦਾ ਵਰਤਾਰਾ ਗੁਰਬਾਣੀ ਦੇ ਆਸ਼ੇ ਦੇ ਬਿਲਕੁਲ ਉਲਟ ਹੋ ਰਿਹਾ ਹੈ। ਹਾਂਜੀ, ਸਾਡੇ ਮਾਨਸਿਕ ਤੇ ਧਾਰਮਿਕ ਜੀਵਨ ਦਾ ਵਰਤਾਰਾ ਗੁਰਬਾਣੀ ਦੇ ਆਸ਼ੇ ਦੇ ਬਿਲਕੁਲ ਉਲਟ ਹੋ ਰਿਹਾ ਹੈ। ਜਿਹੜੀ ਗੱਲ ਨੂੰ ਭੁਲਾਉਣਾ ਹੈ ਉਸੇ ਗੱਲ ਨੂੰ ਯਾਦ ਕਰਕੇ ਘੋਟ ਕੇ ਸਿਮਰਨ ਕਰਕੇ ਦ੍ਰਿੜ ਕਰੀ ਜਾਂਦੇ ਹਾਂ। ਜਿਹੜੀ ਗੱਲ ਨੂੰ ਭੁਲਾਉਣਾ ਹੈ ਉਸੇ ਗੱਲ ਨੂੰ ਯਾਦ ਕਰਕੇ ਘੋਟ ਕੇ ਸਿਮਰਨ ਕਰਕੇ ਦ੍ਰਿੜ ਕਰੀ ਜਾਂਦੇ ਹਾਂ। ਇਸ ਦੇ ਉਲਟ ਜਿਹੜੀ ਗੱਲ ਨੂੰ ਯਾਦ ਕਰਨਾ ਹੈ, ਅਭਿਆਸ ਕਰਨਾ ਹੈ, ਦ੍ਰਿੜਾਉਣਾ ਹੈ, ਉਸ ਨੂੰ ਬਿਲਕੁਲ ਭੁਲਾਈ ਬੈਠੇ ਹਾਂ ਜਾਂ ਉਸ ਤੋਂ ਅਵੇਸਲੇ ਤੇ ਮਚਲੇ ਹੋਏ ਬੈਠੇ ਹਾਂ। ਕਾਚ ਬਿਹਾਜਨ ਕੰਚਨ ਛਾਡਨ ਬੈਰੀ ਸੰਗ ਹੇਤ ਸਾਜਨ ਤਿਆਗ ਖਰੇ ਹੋਵਨ ਕੌਰਾ ਅਨਹੋਵਨ ਮੀਠਾ ਬਿਖਿਆ ਮੈਂ ਲਿਪਟਾਏ ਜਰੇ। ਗੁਰੂ ਬਾਬੇ ਨੇ ਸਾਨੂੰ ਇਸ ਜ਼ਰੂਰੀ ਨੁਕਤੇ ਦੀ ਬਾਬਤ ਇਉਂ ਪ੍ਰੇਰਨਾ ਤੇ ਅਗਵਾਈ ਕੀਤੀ ਹੈ, ਰੋਸ ਨਾ ਕਾਹੂ ਸੰਗ ਕਰੋ ਆਪਨ ਆਪ ਵਿਚਾਰ, ਪਰ ਕਾ ਬੁਰਾ ਨਾ ਰੱਖੋ ਚੀਤ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ ਨਿੰਦਾ ਪਲੀ ਕਿਸੇ ਕੀ ਨਾਈ, ਦਇਆ ਛਿਮਾ ਤਨ ਪ੍ਰੀਤ ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣੇ ਆਈ, ਸਾਂਝ ਕਰੀ ਜੈ ਗੁਣੇ ਕੇਰੀ ਛੋੜ ਔਗਣ ਚੱਲੀਏ, ਔਗਣ ਕੋ ਨਾ ਚਿਤਾਰੇ ਹੱਥੋਂ ਦੇਖੇ ਪਲਾ ਮਨਾਏ, ਅਨਹੋਂਦਾ ਆਪ ਵੰਡਾਏ ਆਪ ਗਵਾਏ ਸੇਵਾ ਕਰੇ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ, ਅਵਰ ਉਪਾਵ ਸਭ ਤਿਆਗਿਆ ਦਾਰੂ ਨਾਮ ਲਿਆ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ, ਨਾਨਕ ਲੇਖੈ ਇੱਕ ਗੱਲ ਹੋਰ ਹੋਮੈ ਚਖਣਾ ਚਾਕ। ਪਰ ਸਾਡੇ ਰੋਜ਼ਾਨਾ ਜੀਵਨ ਦਾ ਰਵੱਈਆ ਇਸ ਦੇ ਐਨ ਉਲਟ ਦਿਖਾਈ ਦੇ ਰਿਹਾ ਹੈ। ਇਹਨਾਂ ਇਲਾਹੀ ਉਪਦੇਸ਼ਾਂ ਨੂੰ ਅਮਲੀ ਤੌਰ ਤੇ ਕਮਾਉਣ ਲਈ ਹੇਠ ਲਿਖੇ ਕੁਝ ਸੁਝਾਓ ਸਹਾਇਕ ਹੋ ਸਕਦੇ ਹਨ, ਕੁਝ ਪ੍ਰੈਕਟੀਕਲ ਸੁਜੈਸ਼ਨ ਸਹਾਇਕ ਹੋ ਸਕਦੇ ਹਨ। ਜਦੋਂ ਕਦੇ ਈਰਖਾ ਦ੍ਵੈਤ ਕਾਮ ਕ੍ਰੋਧ ਲੋਭ ਮੋਹ ਕਿਰਨਾ ਨਿੰਦਾ ਆਦਿ ਨੀਵੀਆਂ ਵਾਸ਼ਨਾਵਾਂ ਵਾਲੇ ਖਿਆਲ ਉਪਜਨ ਤਾਂ ਉਹਨਾਂ ਨੂੰ ਉਸੇ ਵੇਲੇ ਫੌਰਨ ਹੋ ਕੋਈ ਨਾ, ਫਿਰ ਕੀ ਹੋਇਆ ਜਾਨ ਦੇ ਛੱਡ ਪਰੇ ਕਹਿ ਕੇ ਭੁਲਾ ਕੇ ਕਿਸੇ ਹੋਰ ਉਚੇਰੇ ਫੁਰਨੇ ਵੱਲ ਧਿਆਨ ਕਰਕੇ ਆਪਣੇ ਚੇਤੇ ਵਿੱਚੋਂ ਉਸ ਮਲੀਨ ਕਲਪਨਾ ਨੂੰ ਮੇਟਣ ਦੀ ਕੋਸ਼ਿਸ਼ ਕਰੋ। ਜੇਕਰ ਫਿਰ ਵੀ ਨੀਵੇਂ ਖਿਆਲ ਜਾਂ ਨੀਵੀਆਂ ਰੁਚੀਆਂ ਤੰਗ ਕਰਨ ਤਾਂ ਗੁਰਬਾਣੀ ਦਾ ਪਾਠ ਅਤੇ ਕੀਰਤਨ ਕਰੋ ਜਾਂ ਸੁਣੋ, ਉੱਚੀ ਉੱਚੀ ਵਾਹਿਗੁਰੂ ਮੰਤਰ ਦਾ ਜਾਪ ਕਰੋ, ਉੱਚੀਆਂ ਪਿਆਰ ਤੇ ਸ਼ਰਧਾ ਭਾਵਨੀਆਂ ਵਾਲੀਆਂ ਸਾਖੀਆਂ ਪੜ੍ਹੋ ਜਾਂ ਸੁਣੋ, ਭੱਜ ਕੇ ਗੁਰਮੁਖ ਪਿਆਰਿਆਂ ਕੋਲ ਜਾ ਕੇ ਸੰਗਤ ਕਰੋ, ਗੁਰਮਤ ਦੀਆਂ ਲਿਖਤਾਂ ਪੁਸਤਕਾਂ ਤੇ ਗ੍ਰੰਥ ਪੜ੍ਹੋ, ਉੱਚੀ ਸੁੱਚੀ ਸੇਵਾ ਵਿੱਚ ਰੁੱਝ ਜਾਓ। ਹਾਂਜੀ, ਇਹ ਫਿਰ ਵੀ ਨੀਵੀਆਂ ਰੁਚੀਆਂ ਨੀਵੇਂ ਖਿਆਲ ਤੰਗ ਕਰਨ ਤਾਂ ਗੁਰਬਾਣੀ ਦਾ ਪਾਠ ਤੇ ਕੀਰਤਨ ਕਰੋ ਜਾਂ ਸੁਣੋ, ਉੱਚੀ ਉੱਚੀ ਵਾਹਿਗੁਰੂ ਮੰਤਰ ਦਾ ਜਾਪ ਕਰੋ, ਉੱਚੀਆਂ ਪਿਆਰ ਸ਼ਰਧਾ ਭਾਵਨੀ ਵਾਲੀਆਂ ਸਾਖੀਆਂ ਪੜ੍ਹੋ ਜਾਂ ਸੁਣੋ, ਭੱਜ ਕੇ ਗੁਰਮੁਖ ਪਿਆਰਿਆਂ ਕੋਲ ਜਾ ਕੇ ਸੰਗਤ ਕਰੋ, ਗੁਰਮਤ ਦੀਆਂ ਲਿਖਤਾਂ ਪੁਸਤਕਾਂ ਤੇ ਗ੍ਰੰਥ ਪੜ੍ਹੋ ਤੇ ਉੱਚੀ ਸੁੱਚੀ ਸੇਵਾ ਵਿੱਚ ਰੁੱਝ ਜਾਓ। ਜ਼ਰੂਰੀ ਨੁਕਤਾ ਇਹ ਹੈ ਕਿ ਨੀਵੀਂ ਰੁਚੀ ਵਾਲੇ ਸੰਕਲਪ ਜਾਂ ਖਿਆਲ ਨੂੰ ਜੇ ਉਸੇ ਵੇਲੇ ਫੌਰਨ ਟਾਲਿਆ ਨਾ ਗਿਆ, ਭੁਲਾਇਆ ਨਾ ਗਿਆ, ਮਨ ਦੀ ਫੱਟੀ ਤੋਂ ਮੇਟਿਆ ਨਾ ਗਿਆ, ਤਾਂ ਇਹ ਨੀਵਾਂ ਸੰਕਲਪ ਜਾਂ ਖਿਆਲ ਸਾਡੇ ਮਨ ਵਿੱਚ ਮੁੜ-ਮੁੜ ਯਾਦ ਆਵੇਗਾ, ਘੋਟਿਆ ਜਾਵੇਗਾ, ਅਭਿਆਸ ਹੁੰਦਾ ਜਾਵੇਗਾ, ਅੰਤਿਸ਼ਕਰਨ ਵਿੱਚ ਤਸ ਵਸ ਰਸ ਜਾਵੇਗਾ, ਇਸ ਗਿਲਾਨੀ ਦਾ ਜ਼ਹਿਰ ਵੱਧਦਾ ਜਾਵੇਗਾ, ਅੰਦਰਲੀ ਗੁੱਜੀ ਅੱਗ ਵਿੱਚ ਸੜਦੇ ਬਲਦੇ ਰਹਾਂਗੇ, ਅਵਸ਼ ਤੇ ਸਹਿਜੇ ਹੀ ਪਾਪ ਹੁੰਦੇ ਰਹਿਣਗੇ, ਉੱਚੀ ਸੁੱਚੀ ਭਾਵਨਾ ਤੋਂ ਕੋਰੇ ਤੇ ਮਨੂਰ ਹੋ ਜਾਵਾਂਗੇ, ਜਮਾਂ ਦੇ ਵਸ ਪੈ ਜਾਵਾਂਗੇ, ਲੋਕ ਪ੍ਰਲੋਕ ਜਾਈ ਗਵਾ ਕੇ ਆਵਾਗਵਨ ਦੇ ਚੱਕਰ ਵਿੱਚ ਪਏ ਫਿਰਾਂਗੇ। ਇਸੇ ਕਰਕੇ ਗੁਰਬਾਣੀ ਦੁਆਰਾ ਸਾਨੂੰ ਇਉਂ ਤਾੜਨਾ ਕੀਤੀ ਗਈ ਹੈ, ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੇ ਬਹੁ ਬਿਤਾਵੇ, ਨਾਮ ਸੰਗ ਮਨ ਪ੍ਰੀਤ ਨ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ, ਕੋਟ ਬਿਗਨ ਤਿਸ ਲਾਗ ਤੇ ਜਿਸਨੋਂ ਵਿਸਰੇ ਨਾਉ, ਆਸਾ ਮਨਸਾ ਬੰਧਨੀ ਪਾਈ ਕਰਮ ਧਰਮ ਬੰਧਕਾਰੀ, ਨਾਨਕ ਵਿਨ ਨਾਵੈ ਆਲੂਦਿਆ ਜਿੱਤੀ ਹੋਰ ਖਿਆਲ, ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੈ ਹੋਰ, ਨਾਨਕ ਜੰਪੁਰ ਬੱਧੇ ਮਾਰੀਏ, ਜਿਉ ਸੰਨੀ ਉੱਪਰ ਚੋਰ, ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੈ ਹੋਰ, ਨਾਨਕ ਜੰਪੁਰ ਬੱਧੇ ਮਾਰੀਏ, ਜਿਉ ਸੰਨੀ ਉੱਪਰ ਚੋਰ। ਗੁਰਬਾਣੀ ਵਿਚਾਰ ਵਿਸ਼ਾ ਪਾਪ ਪੁੰਨ ਭਾਗ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।